ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਚੱਲ ਰਹੀ ਲੜੀਵਾਰ ਕਥਾ 788 ਅੰਗ ਤੇ ਸੂਹੀ ਰਾਗ ਦੀ ਵਾਰ ਵਿੱਚ 8ਵਾਂ ਸਲੋਕ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਸਲੋਕ ਮਹੱਲਾ ਦੂਜਾ। ਜਿਨ੍ਹਾਂ ਭਾਉ ਤਿੰਨ ਨਾਹੇ ਭਾਉ ਮੁੱਛ ਭਾਉ ਨੇ ਭਵਿਆ। ਜਿਨ੍ਹਾਂ ਨੂੰ ਪਰਮੇਸ਼ੁਰ ਦਾ ਭਾਉ ਤੋਂ ਭਾਵ ਡਰ ਹੈ ਉਹਨਾਂ ਨੂੰ ਜਮਾਂ ਦਾ ਡਰ ਨਹੀਂ ਹੈ। ਜਿਹੜੇ ਪਰਮੇਸ਼ੁਰ ਦੇ ਨੇ ਭਵਿਆ ਤੋਂ ਭਾਵ ਡਰ ਤੋਂ ਰਹਿਤ ਹਨ ਉਹਨਾਂ ਨੂੰ ਜਮਾਂ ਦਾ ਮੁੱਛ ਭਾਉ, ਮੁੱਛ ਹੁੰਦਾ ਬਹੁਤਾ, ਭਾਉ ਡਰ, ਉਹਨਾਂ ਨੂੰ ਹਰ ਵਕਤ ਜਮਦੂਤਾਂ ਦਾ ਡਰ ਲੱਗਿਆ ਹੀ ਰਹਿੰਦਾ। ਨਾਨਕ ਇਹੋ ਪਟੰਤਰਾ ਤਿਤ ਦੀ ਬਾਣ ਗਇਆ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਗੁਰੂ ਅੰਗਦ ਦੇਵ ਮਹਾਰਾਜ ਬਚਨ ਕਿ ਉਹ ਪਰਮੇਸ਼ੁਰ ਦੀ ਸਤਸੰਗ ਦੀ ਬਾਣ ਹੁੰਦੀ ਸਭਾ, ਉਹ ਦਰਗਾਹ ਦੇ ਵਿੱਚ ਗਿਆ। ਇਹਦਾ ਪਟੰਤਰਾ ਹੁੰਦਾ ਪਟ ਅੰਤਰਾ, ਇਹਦਾ ਭੇਦ ਦਾ ਨਿਰਣਾ ਅੱਗੇ ਜਾ ਕੇ ਪਤਾ ਲੱਗਦਾ ਕਿ ਇਹਦੇ ਪਟ ਪੜਦਿਆਂ ਦਾ ਅੰਤਰਾ ਭੇਦ ਜਿਹੜਾ ਹੁੰਦਾ, ਉੱਥੇ ਜਾ ਕੇ ਪਰਲੋਕ ਵਿੱਚ ਗਿਆਨ ਹੁੰਦਾ ਕਿਹਨੇ ਕੀ ਕੀਤਾ ਕਿਹਨੇ ਕੀ ਕੀਤਾ। ਇੱਥੇ ਤਾਂ ਹੁਣ ਸਾਰਿਆਂ ਦਾ ਆਪਾਂ ਦੇਖ ਨਹੀਂ ਸਕਦੇ ਕੌਣ ਕੀ ਕਰਦਾ। ਸੋ ਇਸ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਹਨ ਮਹੱਲਾ ਦੂਜਾ। ਤੁਰਦੇ ਕਉ ਤੁਰਦਾ ਮਿਲੈ, ਉੜਤੇ ਕਉ ਉੜਤਾ, ਜੀਵਤੇ ਕਉ ਜੀਵਤਾ ਮਿਲੈ, ਮੂਹੇ ਕਉ ਮੂਹਾ। ਜਿਵੇਂ ਤੁਰਦੇ ਬੰਦੇ ਨੂੰ ਤੁਰਦਾ ਬੰਦਾ ਹੀ ਮਿਲਦਾ, ਉੜਦੇ ਪੰਛੀ ਨੂੰ ਉੜਦਾ ਪੰਛੀ ਮਿਲਦਾ, ਅਤੇ ਜਿਉਂਦੇ ਨੂੰ ਜਿਉਂਦਾ ਬੰਦਾ ਹੀ ਮਿਲਦਾ। ਅੱਗੋਂ ਜ਼ਿੰਦਗੀ ਹੋਣ ਕਰਕੇ ਕਦੇ ਨਾ ਕਦੇ ਮੇਲ ਜ਼ਰੂਰ ਹੋ ਜਾਂਦਾ, ਮਰੇ ਹੋਏ ਨੂੰ ਮਰਿਆ ਕੁਛ ਮਿਲ ਜਾਂਦਾ। ਜਿਹੜੇ ਸਰੀਰ ਛੱਡ ਕੇ ਜਾਂਦੀਆਂ ਆਤਮਾਵਾਂ ਪਿੱਤਰਾਂ ਨੂੰ ਪਿੱਤਰ ਦਾ ਮਿਲਾਪ ਹੋ ਜਾਂਦਾ ਅੱਗੇ। ਇਸੇ ਤਰ੍ਹਾਂ ਮਹਾਰਾਜ ਇੰਦਰੀ ਭਾਗ 'ਚ ਵੀ ਕਹਿੰਦੇ ਨੇ ਤੁਰਦੇ ਕਉ ਤੁਰਦਾ ਮਿਲੈ, ਉੜਦੇ ਕਉ ਉੜਤਾ। ਕਰਮ ਕਾਂਡੀ ਨੂੰ ਕਰਮ ਕਾਂਡੀ ਮਿਲ ਕੇ ਖੁਸ਼ ਹੁੰਦਾ, ਉਪਾਸ਼ਨਾ ਵਾਲੇ ਨੂੰ ਉਪਾਸ਼ਨਾ ਕਰਨ ਵਾਲਾ ਮਿਲ ਕੇ ਖੁਸ਼ ਹੁੰਦਾ, ਜੀਵਤੇ ਕਉ ਜੀਵਤਾ ਮਿਲੈ, ਮੂਹੇ ਕਉ ਮੂਹਾ। ਜਿਉਂਦਾ ਕੌਣ ਹੈ? ਗਿਆਨੀ, ਬ੍ਰਹਮ ਗਿਆਨ ਵਿੱਚ ਜਿਹੜਾ ਹੈ। ਸੋ ਇਸ ਪ੍ਰਕਾਰ ਗਿਆਨੀ ਨੂੰ ਗਿਆਨੀ ਮਿਲ ਕੇ ਖੁਸ਼ ਹੁੰਦਾ, ਜੀਵਨ ਮੁਕਤ ਨੂੰ ਜੀਵਨ ਮੁਕਤ ਅਵਸਥਾ ਵਾਲਾ ਮਿਲ ਕੇ ਖੁਸ਼ ਹੁੰਦਾ, ਕਰਮ ਕਾਂਡੀ ਨੂੰ ਕਰਮ ਕਾਂਡੀ ਮਿਲ ਕੇ ਖੁਸ਼ ਹੁੰਦਾ, ਪ੍ਰਾਣਾਯਾਮ ਦੇ ਕਰਨ ਵਾਲੇ ਨੂੰ ਪ੍ਰਾਣਾਯਾਮ ਕਰਨ ਵਾਲਾ ਮਿਲ ਜੇ ਉਹ ਖੁਸ਼ ਹੋ ਜਾਂਦੇ ਨੇ, ਉਪਾਸ਼ਨਾ ਵਾਲੇ ਨੂੰ ਉਪਾਸ਼ਨਾ ਵਾਲਾ। ਇਸ ਤਰ੍ਹਾਂ ਵਚਨ ਕਰਦੇ ਹਨ। ਜਿਸ ਵੇਲੇ ਬ੍ਰਹਮ ਗਿਆਨੀ ਦਾ ਸਰੀਰ ਸ਼ਾਂਤ ਹੁੰਦਾ ਹੈ, ਪ੍ਰਾਣ ਅੰਤ ਵੇਲੇ ਤੱਤਾਂ ਵਿੱਚ ਤੱਤ ਲੀਨ ਹੋ ਜਾਂਦੇ ਨੇ, ਚੇਤਨ ਵਿੱਚ ਚੇਤਨ ਭਾਗ ਲੀਨ ਹੋ ਜਾਂਦਾ ਹੈ, ਫਿਰ ਜਲ ਤੱਤ ਨੂੰ ਜਲ ਤੱਤ ਵਿੱਚ ਮਿਲ ਜਾਂਦਾ, ਉਹ ਹਵਾ ਤੱਤ ਹਵਾ 'ਚ ਮਿਲ ਜਾਂਦਾ, ਅਗਨੀ ਤੱਤ ਅੱਗ 'ਚ ਮਿਲ ਜਾਂਦਾ, ਚੇਤਨ ਚੇਤਨ ਨਾਲ ਮਿਲ ਜਾਂਦਾ, ਪਵਣਾ ਮਾਹੇ ਪਵਣ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਨ ਹਾਰੇ ਕੀ ਕਵਣ ਟੇਕ। ਬੁੱਝਰੇ ਗਿਆਨੀ, ਮੂਆ ਹੈ ਕੌਣ? ਉਹ ਨਾ ਮੂਆ ਜੋ ਰਹਿਆ ਸਮਾਏ, ਮਰਿਆ ਤਾਂ ਕੋਈ ਵੀ ਨਹੀਂ ਕਹਿੰਦੇ। ਧਰਤੀ ਤੱਤ ਨੂੰ ਧਰਤੀ ਤੱਤ ਮਿਲ ਜਾਂਦਾ, ਸਾਰੇ ਲੀਨ ਹੋ ਜਾਂਦੇ ਨੇ। ਨਾਨਕ ਸੋ ਸਾਲ ਆਹੀ ਹੈ ਜਿਨ ਕਾਰਨ ਕੀ ਆ। ਮਹਾਰਾਜ ਕਥਨ ਕਰਦੇ ਉਹ ਪਰਮਾਤਮਾ ਨੂੰ ਸਲਾਹੁਣਾ ਕਰੀਏ ਜਿਹਨੇ ਵਿਰੋਧੀ ਤੱਤਾਂ ਨੂੰ ਮਿਲ ਕੇ ਇਹ ਕਾਰਨ ਜਿਹੜਾ ਨਾ ਕਾਰਨ ਪ੍ਰਪੰਚ ਸੰਸਾਰ ਨੂੰ ਕਹਿੰਦੇ ਨੇ। ਕਾਰਜ ਕਾਰਨ ਦੋ ਅੱਖਰ ਹੁੰਦੇ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨਾ ਜਲ ਥਲ ਮਹੀਅਲ ਸੋਏ। ਪੌੜੀ ਧੰਨ ਗੁਰੂ ਅਮਰਦਾਸ ਜੀ ਦੀਆਂ ਪੌੜੀਆਂ ਸਾਰੀਆਂ। ਸੱਚ ਤੇ ਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ। ਜੋ ਗੁਰ ਸ਼ਬਦ ਦੇ ਵਿਚਾਰਵਾਨ ਹੋ ਕੇ ਸੱਚ ਨਾਮ ਨੂੰ ਧਿਆਉਂਦੇ ਉਹ ਸੱਚੇ ਨੇ। ਸ਼ਬਦ ਦੀ ਪਹਿਲਾਂ ਵਿਚਾਰ ਕਰੋ ਕਿ ਅੱਜ ਦਾ ਕੀ ਵਿਚਾਰ ਹੈ, ਗੁਰੂ ਗ੍ਰੰਥ ਸਾਹਿਬ ਕੀ ਵਿਚਾਰ ਦਿੰਦੇ ਨੇ। ਇਹ ਗੁਰੂ ਨਾਨਕ ਦੇ, ਗੁਰੂ ਅੰਗਦ ਦੇਵ ਮਹਾਰਾਜ ਦੇ, ਗੁਰੂ ਅਮਰਦਾਸ ਜੀ ਦੇ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਗੁਰੂ ਹਰਿਰਾਇ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ, ਸਾਰਿਆਂ ਸਰੂਪਾਂ ਦਾ ਇੱਕੋ ਹੀ ਵਿਚਾਰ ਹੈ। ਨਾਨਕ ਪਾਦ ਇਸੇ ਕਰਕੇ ਲਾਇਆ, ਇੱਕੋ ਹੀ ਜੋਤ ਹੈ ਸਾਰਿਆਂ ਸਰੂਪਾਂ ਵਿੱਚ। ਉਸ ਅਕਾਲ ਜੋਤ ਦਾ ਜਿਹੜਾ ਸਾਨੂੰ ਹੁਕਮ ਹੈ, ਅਕਾਲ ਜੋਤ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਆ, ਉਹ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸ਼ਬਦ ਦੇ ਰਾਹੀਂ ਸੁਨੇਹੇ ਦਿੱਤੇ ਨੇ। ਮਹਾਰਾਜ ਕਹਿੰਦੇ ਜੇ ਸ਼ਬਦ ਦੀ ਵਿਚਾਰ ਕਰਕੇ ਫਿਰ ਸੱਚੇ ਨਾਮ ਨੂੰ ਧਿਆਉਂਦੇ ਉਹ ਸੱਚੇ ਆ। ਆਉ ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ। ਕਿਉਂਕਿ ਉਹਨਾਂ ਨੇ ਹੰਗਤਾ ਮਮਤਾ ਨੂੰ ਮਾਰ ਕੇ ਮਨ ਨੂੰ ਨਿਰਮਲਾ ਭਾਵ ਸ਼ੁੱਧ ਕੀਤਾ ਅਤੇ ਹਰੀ ਨਾਮ ਨੂੰ ਹਿਰਦੇ 'ਚ ਧਾਰ ਲਿਆ। ਇੰਨੀ ਵਾਰੀ ਹਉਮੈ ਮਮਤਾ ਅਤੇ ਹੋਰ ਸਾਰੇ ਅੱਖਰ ਇਸ ਕਰਕੇ ਆਉਂਦੇ ਵੀ ਬੰਦੇ ਨੂੰ, ਕਈ ਕਹਿੰਦੇ ਵਾਰ ਵਾਰ ਉਹੀ ਅੱਖਰ ਆਈ ਜਾਂਦੇ, ਉਹੀ ਉਪਦੇਸ਼ ਆਈ ਜਾਂਦਾ। ਜਦ ਆਪਾਂ ਭੱਠੀ 'ਚ ਲੋਹਾ ਗਰਮ ਕਰਦੇ ਹਾਂ ਨਾ, ਲਾਲ ਲਾਲ ਹੋ ਜਾਏ, ਫਿਰ ਥੌੜਾ ਉੱਥੇ ਪਤਾ ਕਿੰਨਾ ਪੈਂਦਾ, 100-500 ਥੌੜਾ ਪੈਂਦਾ, ਠਾ 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 ਥੌੜਾ ਚਿੱਪ ਦਿੰਦੇ ਨੇ ਲੋਹੇ ਨੂੰ, ਐਨ ਪੱਧਰਾ ਕਰ ਦਿੰਦੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਜਾਤ ਪਹਾਰਾ ਧੀਰਜ ਸੁਨਿਆਰ ਰਹਿਣ ਮਤ ਵੇਦ ਹਥਿਆਰ। ਇਹ ਜਿੰਨਾ ਬੁੱਧੀ ਦੇ ਉੱਤੇ ਥੌੜਾ ਪਊਗਾ ਗਿਆਨ ਦਾ, ਓਨੀ ਸਿੱਧੀ ਹੋਣੀ ਹੈ। ਇੱਕ ਵਾਰ ਇਹ ਕਿਸੇ ਨੂੰ ਨਹੀਂ ਮੰਨਦੀ, ਵਾਰ ਵਾਰ ਆਪਾਂ ਨੂੰ ਇਹਨੂੰ ਉਪਦੇਸ਼ ਕਰਨਾ ਪੈਂਦਾ। ਫਿਰ ਮਹਾਰਾਜ ਕਹਿੰਦੇ ਉਹਨਾਂ ਨੇ ਹੰਗਤਾ ਮਮਤਾ ਨੂੰ ਮਾਰ ਕੇ ਮਨ ਨਿਰਮਲਾ ਸ਼ੁੱਧ ਕੀਤਾ ਅਤੇ ਹਰੀ ਨਾਮ ਨੂੰ ਹਿਰਦੇ 'ਚ ਵਸਾ ਲਿਆ, ਹਿਰਦੇ 'ਚ ਧਾਰਨ ਕਰ ਲਿਆ। ਕੋਠੇ ਮੰਡਪ ਮਾੜੀਆਂ ਲੱਗ ਪਏ ਗਾ ਵਾਰੀ, ਕੋਠੇ ਕੱਚੇ ਹੁੰਦੇ ਮੰਡਪ ਪੱਕੇ, ਮੰਦਰ ਜਿਹੜੇ ਮਾੜੀਆਂ ਹੁੰਦੀਆਂ ਨੇ। ਪੁਰਾਣੀ ਬੋਲੀ 'ਚ ਦੋ ਸਾਸਣੀਆਂ ਚੌਹ ਸਾਸਣੀਆਂ, ਹੁਣ ਦੋ ਮੰਜ਼ਲੀ ਤਿੰਨ ਮੰਜ਼ਲੀ ਪੰਜ ਮੰਜ਼ਲੀ। ਕਹਿੰਦੇ ਮੂਰਖ ਬੰਦਾ ਇਹਨਾਂ ਦੇ ਮੋਹ ਦੇ ਵਿੱਚ ਹੀ ਲੱਗਿਆ ਪਿਆ, ਸਾਡੀ ਇੰਨੀ ਉੱਚੀ ਬਿਲਡਿੰਗ ਆ, ਅਸੀਂ ਬੜਾ ਉੱਚਾ ਘਰ ਬਣਾਇਆ, ਪਹਾੜ 'ਤੇ ਬਣਾਇਆ, ਇਹਦੇ ਨਾਲ ਕੀ ਹੋ ਜਾਊਗਾ? ਫਿਰ ਜਿਹੜਾ ਅਸਲ ਤਾਂ ਅੰਦਰ ਹੈ ਸਾਰਾ ਕੁਛ, ਜਿਹੜਾ ਅੰਦਰ ਹੈ ਨਾ ਸਾਡੇ ਦਸਮ ਦੁਆਰ, ਇੱਥੇ ਘਰ ਆ ਆਪਣਾ। ਨੌ ਦਰਵਾਜ਼ੇ ਬੰਦ ਕਰ ਲਓ, ਉੱਪਰ ਚਲੇ ਜਾਓ, ਇੱਥੋਂ ਫਿਰ ਫਲਾਈਟ ਉੱਡਦੀ ਤਾਂ ਨੂੰ ਬ੍ਰਹਮ ਰੰਧਰ ਨਾੜੀ ਖੋੜ ਕੇ ਫਿਰ ਅੱਗੇ ਸੱਚਖੰਡ ਨੂੰ ਚਲਿਆ ਜਾਂਦਾ। ਇੱਥੇ ਮਾਤਾ ਗੁਜਰ ਕੌਰ ਨੇ ਸਰੀਰ ਤਿਆਗਿਆ ਆਪਣਾ, ਬਹੁ ਵਿਧ ਯੋਗ ਸਾਧਨਾ ਸਾਧਾ ਮਾਰਨ ਲਿਖਿਆ ਹੀ ਹੋਇਆ। ਮਾਤਾ ਅਜੀਤ ਕੌਰ ਜੀ ਨੇ ਆਗਿਆ ਲਈ, ਮੈਂ ਆਉਣ ਵਾਲਾ ਸਮਾਂ ਦੇਖਿਆ, ਬੜਾ ਭਿਆਨਕ ਹੈ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਮੈਥੋਂ ਦੇਖੀਆਂ ਨਹੀਂ ਜਾਣੀਆਂ, ਆਗਿਆ ਕਰੋ ਜਾਵਾਂ। ਸਤਿਗੁਰੂ ਹੱਸ ਪਏ, ਖੁਸ਼ੀ ਆ ਯੋਗੀ ਜੀ ਤੁਹਾਡੀ, ਕਿਉਂਕਿ ਮਹਾਰਾਜ ਜੀ ਮਾਤਾ ਅਜੀਤ ਕੌਰ ਨੂੰ ਯੋਗੀ ਜੀ ਕਿਹਾ ਕਰਦੇ। ਇਹ ਵੀ ਪੁਰਾਣੀਆਂ ਚੀਜ਼ਾਂ ਨੇ, ਹੁਣ ਇਹਦੇ ਅੰਤਰੀ ਭਾਵ ਨੂੰ ਆਪਾਂ ਕੋਈ ਕੋਈ ਸਮਝ ਸਕਣਾ, ਯੋਗੀ ਜੀ ਕਿਉਂ ਕਹਿੰਦੇ ਨੇ। ਯੁੱਗਾਂ ਦਾ ਯੋਗੀ ਹੈ ਜਿਹਨੂੰ ਇਹ ਮਾਣ ਪ੍ਰਾਪਤ ਹੋਇਆ, ਯੁੱਗਾਂ ਦੀ ਤਪੱਸਿਆ ਹੈ ਮਾਤਾ ਸੁੰਦਰ ਕੌਰ ਦੀ, ਆਦਿ ਸ਼ਕਤੀ ਹੈ ਮਾਤਾ ਸਾਹਿਬ ਕੌਰ। ਉਹਨਾਂ ਚੀਜ਼ਾਂ ਵੱਲ ਧਿਆਨ ਰੱਖਿਆ ਕਰੋ, ਆਪਾਂ ਛੋਟੇ ਮੋਟੇ ਨਹੀਂ ਹਾਂ, ਬਹੁਤ ਵੱਡਾ ਕਰਮ ਹੈ ਗੁਰਸਿੱਖਾਂ ਦੇ ਘਰੇ ਜਨਮ ਲੈ ਲੈਣਾ, ਅਮਰ ਛਕ ਲੈਣਾ, ਇਸ ਪਾਸੇ ਸ਼ਰਧਾ ਬਣ ਜਾਣੀ। ਮਹਾਰਾਜ ਕਹਿੰਦੇ ਸੰਸਾਰ ਦੇ ਲੋਕ ਬਹੁ ਉੱਚੇ ਥਾਂ 'ਤੇ ਘਰ ਬਣਾ ਲਿਆ, 4 ਮੰਜ਼ਲਾ 40 ਮੰਜ਼ਲਾ ਬਣਾ ਬਈ, ਸਤਿਗੁਰੂ ਕਹਿੰਦੇ ਛੱਡ ਜਾਣਾ, ਵਿਰਾਗ ਵੀ ਧਾਰਨ ਕਰੋ, ਬਣਾ ਤਾਂ ਲਓ ਪਰ ਵਿਰਾਗ ਰੱਖਿਆ ਕਰੋ। ਗਾ ਵਾਰੀ ਪਾਠ ਦਾ ਧਿਆਨ ਰੱਖਣਾ, ਗਾ ਅੱਗੇ ਨੂੰ ਕੰਨਾ ਵੀ ਹੈ, ਜਿਨ ਕੀਏ ਤਿਸਹਿ ਨਾ ਜਾਣਨੀ ਮਨਮੁਖ ਗੁਬਾਰੀ, ਇਹ ਹੁਣ ਗੁਬਾਰੀ ਹੋਰ ਅੱਖਰ ਆ ਗਿਆ, ਅੱਗੇ ਨੂੰ ਔਂਕੜ ਬੱਬੇ ਕੰਨਾ ਰਾਰੇ ਬਿਹਾਰੀ ਗੁਬਾਰੀ। ਜਿਸ ਪਰਮੇਸ਼ਰ ਨੇ ਪਦਾਰਥ ਪੈਦਾ ਕੀਤੇ ਨੇ ਜਾਂ ਸਾਰਿਆਂ ਜੀਆਂ ਨੂੰ ਪਦਾਰਥ ਦਿੱਤੇ ਨੇ, ਇਹ ਜਿਹੜਾ ਮਨਮੁਖ ਹੈ, ਇਹ ਮਨਮੁਖਤਾ ਦੇ ਗੁਬਾਰੀ ਹਨੇਰੇ ਵਿੱਚ ਹਨੇਰੇ ਕਰਕੇ ਉਹਨੂੰ ਜਾਣਦੇ ਹੀ ਨਹੀਂ। ਦਿੱਤੀ ਹੋਈ ਚੀਜ਼ ਤਾਂ ਸਾਹਮਣੇ ਦਿਖਦੀ ਹੈ, ਪਰ ਜਿਹਨੇ ਦਿੱਤਾ ਸਾਰਾ ਕੁਛ ਉਹ ਨਹੀਂ ਦਿਖਦਾ। ਇਹ ਬੜੀ ਡੂੰਘੀ ਚੀਜ਼ ਹੈ, ਨਦਰੀ ਆਵੈ ਤੇ ਸਿਉਂ ਮੋਹ, ਕਿਉਂ ਮਿਲੀ ਆ ਪ੍ਰਭ ਅਵਿਨਾਸੀ ਤੋਹ। ਜਿਹੜਾ ਸਾਹਮਣੇ ਦਿਖਦਾ ਇਹ ਦਿਖਦਾ, ਜਿਹਨੇ ਦਿੱਤਾ ਉਹ ਨਹੀਂ ਦਿਖਦਾ। ਅਸੀਂ ਦੇਣ ਵਾਲੇ ਨੂੰ ਕਦੇ ਧੰਨਵਾਦ ਨਹੀਂ ਕੀਤਾ, ਔਰ ਪਦਾਰਥਾਂ ਨੂੰ ਖੁਸ਼ ਹੋ ਕੇ ਪ੍ਰਾਪਤ ਕਰਦੇ ਹਾਂ। ਇਹ ਆਪਣੇ 'ਚ ਇੱਕ ਬੜਾ ਭਾਰੀ ਔਗਣ ਹੈ, ਕਈ ਚੀਜ਼ਾਂ ਆਪਣੇ 'ਚ ਨਹੀਂ ਹੈਗੀਆਂ। ਜ਼ਿੰਦਗੀ ਦੇ ਜਿਉਣ ਦੇ ਬਹੁਤੇ ਜ਼ਿਆਦਾ ਜਿਹੜੇ ਢੰਗ ਨੇ ਮਨੁੱਖਾਂ ਦੇ, ਮਨੁੱਖੀ ਤੌਰ 'ਤੇ ਉਹ ਆਪਾਂ ਜਿਨ੍ਹਾਂ ਹੁਣ ਦੇਸ਼ਾਂ 'ਚ ਬੈਠੇ ਹਾਂ, ਗੋਰਿਆਂ 'ਚ ਇਹ ਜ਼ਿਆਦਾ ਚੀਜ਼ ਹੈ। ਇਹਨਾਂ ਦੇ ਜਿਹੜੇ ਪੁਰਾਣੇ ਬਜ਼ੁਰਗ ਨੇ, ਉਹਨਾਂ ਕੋਲ ਜਿਉਣ ਦੇ ਇੰਨੇ ਸੋਹਣੇ ਢੰਗ ਨੇ, ਪੁਰਾਣੇ ਜਿਹੜੇ ਬੈਠੇ ਨੇ, ਆ ਥੈਂਕ ਯੂ ਅੱਖਰ ਇਹਨਾਂ ਤੋਂ ਸਿੱਖਿਆ, ਇਹ ਹਰੇਕ ਗੱਲ ਵਿੱਚ ਥੈਂਕ ਯੂ ਸੋਰੀ ਕਰਦੇ ਹੀ ਰਹਿੰਦੇ ਨੇ। ਇਹ ਛੋਟੀ ਜਿਹੀ ਗੱਲ ਨਹੀਂ, ਜੇ ਗੁਣ ਲੈਣਾ ਤਾਂ ਲਓ, ਆਪਾਂ ਵੀ ਸੋਰੀ ਇੱਥੇ ਆ ਕੇ ਸਿੱਖਿਆ, ਕਿਹੜਾ ਉੱਥੇ ਬੋਲਦਾ ਸੋਰੀ ਜਾਂ ਥੈਂਕ ਯੂ। ਇਹ ਦੋ ਚੀਜ਼ਾਂ ਹੀ ਗੁਰਬਾਣੀ 'ਚ ਆਉਂਦੀਆਂ, ਵਾਹਿਗੁਰੂ ਤੇਰਾ ਸ਼ੁਕਰ ਹੈ, ਧੰਨਵਾਦ ਹੈ। ਇੱਕ ਕੋਈ ਨੈਪਕਿਨ ਜਿਹਾ ਫੜਾ ਦੇ ਤਾਂ ਥੈਂਕ ਯੂ ਕਰਦੇ ਆ, ਕੋਈ ਮਾੜੀ ਜਿਹੀ ਗੱਲ ਹੋ ਜਾਵੇ ਸੋਰੀ ਕਰਦੇ ਆ, ਮਾਫ਼ੀ ਮੰਗਣੀ ਹੈ ਮਹਾਰਾਜ ਜੀ ਤੋਂ ਨਿਤਨੇਮ ਕਰਕੇ, ਹਰ ਵੇਲੇ ਮਾਫ਼ੀ ਮੰਗਦੇ ਰਹੋ ਮਹਾਰਾਜ, ਕੋਈ ਗਲਤੀ ਨਾ ਹੋ ਗਈ ਹੋਵੇ, ਮਾੜਾ ਖਿਆਲ ਨਾ ਕੋਈ ਆ ਗਿਆ ਹੋਵੇ ਸਾਡੇ ਅੰਦਰ। ਇਹ ਤਾਂ ਦੋ ਗੱਲਾਂ ਨੇ, ਬਾਕੀ ਬਹੁਤ ਅੱਛੀਆਂ ਚੀਜ਼ਾਂ ਜਿਹੜੀਆਂ ਨੇ, ਮੈਂ ਨੋਟ ਕਰਦਾ ਰਹਿੰਦਾ ਬਹੁਤ ਕੁਛ। ਇੱਕ ਵਾਰ ਅਸੀਂ ਇਸੇ ਸਫ਼ਰ ਵਿੱਚ ਸੀ ਇੱਥੇ ਕੈਨੇਡਾ ਵੱਲ, ਸੋ ਰਸਤੇ ਵਿੱਚ ਕਾਫੀ ਲੰਬਾ ਸਮਾਂ ਲੱਗਣਾ ਸੀ, ਉੱਥੇ ਚਾਹ ਪੀਣ ਵਾਸਤੇ ਮਾੜਾ ਜਿਹਾ ਖੜ ਗਏ। ਬਣਿਆ ਹੋਇਆ ਸੀ ਮੋਟਲ ਜਿਹਾ, ਕੀ ਹੁੰਦਾ ਹੋਟਲ। ਮੈਂ ਅੰਦਰ ਨੂੰ ਐਂਟਰ ਹੋਣ ਲੱਗਿਆ ਤਾਂ ਅੱਗਿਓਂ ਇੱਕ ਗੋਰਾ ਆਇਆ ਬਜ਼ੁਰਗ, ਅਤੇ ਮੈਂ ਉਰੇ ਹੋ ਗਿਆ ਥੋੜ੍ਹਾ ਜਿਹਾ। ਉਹ ਮੈਨੂੰ ਕਹਿੰਦਾ ਨਹੀਂ ਤੁਸੀਂ ਆ ਜਾਓ, ਪਹਿਲਾਂ ਅੰਦਰ ਆ ਜਾਓ, ਲੰਘ ਜਾਓ। ਮੈਂ ਕਿਹਾ ਵੀ ਉਹ ਕਿੰਨੇ ਵਧੀਆ ਸੂਲ, ਵੀ ਸਾਡੇ ਵਰਗਾ ਤਾਂ ਵਿੱਚ ਹੀ ਟੱਕਰ ਮਾਰਦਾ ਅਗਲੇ ਦੀ, ਵੀ ਮੈਂ ਵੱਡਾ ਹੋਏ, ਮੈਂ ਵੱਡਾ। ਸਾਡੇ 'ਚ ਇਹ ਆਕੜ ਬੜੀ ਹੈ, ਮੈਂ ਕਈ ਚੀਜ਼ਾਂ ਸਿੱਖਣ ਵਾਲੀਆਂ ਦੂਜਿਆਂ ਤੋਂ ਬਹੁਤ ਹੁੰਦੀਆਂ, ਸਿੱਖ ਲਓ ਜਿਹੜੀਆਂ ਇਹਨਾਂ ਕੋਲ ਗੁਣ ਨੇ ਉਹ ਸਿੱਖ ਲਓ। ਇਮਾਨਦਾਰੀ ਹੈ, ਇਹ ਚੀਜ਼ਾਂ ਬਹੁਤ ਵਧੀਆ ਨੇ, ਸੱਚ ਬੋਲਣਾ, ਝੂਠ ਬੋਲਣਾ ਨਹੀਂ ਸੀ ਜਾਣਦੇ ਇਹ ਤਾਂ ਇਹਨਾਂ ਨੂੰ, ਫਿਰ ਮਿਲ ਗਏ ਵੀ ਝੂਠ ਵਾਲੇ ਟੀਚਰ, ਫਿਰ ਸਿਖਾ ਤਾ ਬਹੁਤ ਕੁਛ। ਜਿਹੜੇ ਗੁਣ ਨੇ ਉਹ ਗੁਣ ਕਿਤੋਂ ਵੀ ਮਿਲ ਜਾਣ ਸਾਨੂੰ ਲੈ ਲੈਣੇ ਚਾਹੀਦੇ ਨੇ, ਅਤੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਇਹੋ ਜਿਹਾ ਗੁਬਾਰੀ ਬੰਦਾ ਹੈ ਹਨੇਰੇ 'ਚ ਰੱਬ ਤੋਂ ਲੈ ਲੈ ਕੇ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਕਾਹੇ, ਖਾਈ ਜਾਂਦਾ ਮੂਰਖਾਂ ਨੂੰ। ਤੂੰ ਘੱਟੋ ਘੱਟ ਉਹਨੂੰ ਇਹ ਤਾਂ ਕਹਿੰਦੇ ਵਾਹਿਗੁਰੂ ਤੇਰਾ ਸ਼ੁਕਰ ਹੈ, ਧੰਨਵਾਦ ਤੇਰਾ। ਮਹਾਰਾਜ ਇਹ ਬੰਦਾ ਇਉਂ ਕਿਉਂ ਨਹੀਂ ਕਰਦਾ, ਇੱਡਾ ਮਨਮੁੱਖ ਗੁਬਾਰੀ ਕਿਉਂ ਬਣਿਆ, ਗਾਵਾਰੀ ਵੀ ਬਣਿਆ ਗੁਬਾਰੀ ਵੀ ਬਣਿਆ। ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਜਿਸ ਬੁਝਾਏ ਇਹ ਸੋ ਬੁੱਝ ਸੀ ਸੱਚਿਆ ਕਿਆ ਜੰਤ ਵਿਚਾਰੀ। ਮਹਾਰਾਜ ਕਹਿੰਦੇ ਇਹਦੇ ਹੱਥ ਵੱਸ ਕੁਛ ਨਹੀਂ ਹੈ, ਇਹ ਸੱਚਿਆ ਇਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤੂੰ ਸਮਝਾਉਣਾ ਉਹੀ ਸਮਝਦਾ, ਤੇਰੀ ਕਿਰਪਾ ਤੋਂ ਬਿਨਾਂ ਇਹ ਵਿਚਾਰਾ ਜੀਵ ਕੀ ਕਰ ਸਕਦਾ, ਭਾਵ ਆਪਣੇ ਆਪ ਇਹ ਵਿਚਾਰਾ ਮਨੁੱਖ ਕੁਝ ਨਹੀਂ ਕਰ ਸਕਦਾ। ਮਨੁੱਖ ਤਾਂ ਕਠਪੁਤਲੀ ਵਾਂਗੂ ਹੈ, ਵਾਹਿਗੁਰੂ ਇੱਕ ਬਾਜੀਗਰ ਵਾਂਗੂ ਹੈ, ਜਿਵੇਂ ਉਹ ਜੀਵਾਂ ਨੂੰ ਆਪਣੇ ਹੁਕਮ 'ਚ ਚਲਾਉਂਦਾ ਨਚਾਉਂਦਾ ਉਹ ਉਸ ਤਰ੍ਹਾਂ ਹੀ ਜੀਵ ਨੱਚਦਾ। ਜਿਨ੍ਹਾਂ ਨੇ ਕਠਪੁਤਲੀ ਦਾ ਤਮਾਸ਼ਾ ਦੇਖਿਆ ਉਹਨਾਂ ਨੂੰ ਪਤਾ ਉਹ ਧਾਗੇ ਜੇ ਹੱਥਾਂ 'ਚ ਫੜੇ ਹੁੰਦੇ ਨੇ, ਉਹਨਾਂ ਨੂੰ ਉਂਗਲਾਂ ਨਾਲ ਉਹਨਾਂ ਨੂੰ ਨਚਾਈ ਜਾਂਦੇ ਨੇ, ਵਾਹਿਗੁਰੂ ਵੀ ਸਾਨੂੰ ਨਚਾਉਂਦਾ। ਦੂਰੋਂ ਬਹਿਣ ਕਰਕੇ ਆਪਾਂ ਨੂੰ ਧਾਗਾ ਦੇਖਦਾ ਨਹੀਂ, ਇੱਧਰ ਵੀ ਐਂ ਧਾਗਾ ਹੈ, ਬਰੀਕ ਜਿਹਾ ਚਿੱਟੇ ਰੰਗ ਦਾ ਪ੍ਰਕਾਸ਼ ਆਉਂਦਾ ਹਰੇਕ ਦੇ ਸਿਰ 'ਤੇ। ਉਹ ਕਿਸੇ ਗੁਰਮੁਖ ਨੂੰ ਮਹਾਰਾਜ ਨੇ ਇਸ ਤਰ੍ਹਾਂ ਦਿਖਾਇਆ ਸੀ ਦ੍ਰਿਸ਼ਟਾਂਤ, ਉਹਨੇ ਮੈਨੂੰ ਦੱਸਿਆ ਵੀ ਸਾਰਿਆਂ ਦੇ ਉੱਤੇ ਆਉਂਦਾ ਉਹ ਧਾਗੇ ਨਾਲ ਸਾਨੂੰ ਮਚਾਉਂਦਾ, ਜਿਹੀ ਜਿਹੀ ਬੁੱਧੀ ਦੇਣੀ ਦੇ ਦਿੰਦਾ। ਅਤੇ ਫਿਰ ਇਹਦਾ ਮਤਲਬ ਕੀ ਹੋਇਆ, ਇਹਦਾ ਮਤਲਬ ਇਹ ਵੀ ਉਹਨੂੰ ਬੇਨਤੀ ਕਰੋ ਕਿ ਪਾਤਸ਼ਾਹ ਜੇ ਨਚਾਉਣਾ ਤਾਂ ਮੈਨੂੰ ਦੂਜੇ ਪਾਸੇ ਨਚਾ, ਚੰਗੇ ਪਾਸੇ ਭਾਵ ਨਿਰਣਾ ਕਰਾ ਬਾਣੀ ਦਾ, ਤੁਰਨਾ ਤਾਂ ਹੈ ਹੀ ਗੁਰੂ ਘਰ ਵੱਲ ਲੈ ਜਾ, ਕਿਤੇ ਯਾਤਰਾ ਹੀ ਕਰਾ ਦੇ, ਖਰਚਾ ਤਾਂ ਮਾੜੇ ਥਾਂ ਤਾਂ ਨਾ ਕਰਾ, ਚੰਗੇ ਪਾਸੇ ਕਰਾ ਲਾ। ਇਹ ਕਿੱਥੇ ਕਹਿਣਾ ਜਾ ਕੇ ਇਹ ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕਰਨੀ। ਮਹਾਰਾਜ ਕਈ ਵਾਰੀ ਸਾਰਾ ਕੁਛ ਪਲਟ ਦਿੰਦੇ ਨੇ, ਸਤਿਗੁਰੂ ਕਹਿੰਦੇ ਨੇ ਹੁਣ ਫਰਮਾਉਂਦੇ ਤੀਜੇ ਪਾਤਸ਼ਾਹ ਸਲੋਕ ਮਹੱਲਾ ਤੀਜਾ, ਕਾਮਣ ਤੋ ਸਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਮਤ ਸੇਜੈ ਕੰਤ ਨ ਆਵਈ ਏ ਵੈ ਬਿਰਥਾ ਜਾਏ। ਮਹਾਰਾਜ ਫਰਮਾਉਂਦੇ ਹੇ ਜੀਵ ਰੂਪ ਇਸਤਰੀ ਆਪਣੇ ਸਰੀਰ ਉੱਤੇ ਤਾਂ ਸ਼ਿੰਗਾਰ ਕਰ ਜਾਂ ਪਹਿਲੇ ਆਪਣੇ ਪਤੀ ਪਰਮਾਤਮਾ ਨੂੰ ਮਨਾ ਲੈ, ਮਤਾਂ ਤੂੰ ਹਿਰਦੇ ਦੇ ਉੱਤੇ ਆਪਣੇ ਸ਼ਿੰਗਾਰ ਜੇ ਕਰਦੀ ਰਹੇ ਤੇ ਹਿਰਦੇ ਸੇਜਾ ਤੇ ਪਤੀ ਪਰਮਾਤਮਾ ਸਾਖਿਆਤ ਹੀ ਨਾ ਹੋਵੇ, ਤੇਰਾ ਸ਼ਿੰਗਾਰ ਕੀਤਾ ਹੋਇਆ ਐਵੇਂ ਚੱਲਿਆ ਜਾਣਾ। ਜਪ ਤਪ ਦੇ ਜਿਹੜੇ ਸ਼ਿੰਗਾਰ ਤਾਂ ਕਰ ਜਾਂ ਪਹਿਲਾਂ ਆਪਣੇ ਕੰਤ ਪਤੀ ਗੁਰਾਂ ਨੂੰ ਮਨਾ। ਕਿਵੇਂ ਉਹਨਾਂ ਨੂੰ ਕਿਵੇਂ ਮਨਾਉਣਾ, ਕਹਿੰਦੇ ਦੂਜਿਆਂ ਨੂੰ ਕਿਵੇਂ ਮਨਾਉਣਾ ਹੁੰਦਾ, ਆਪਣੇ ਮਾਂ ਬਾਪ ਨੂੰ, ਆਪਣੇ ਭੈਣ ਭਰਾ ਨੂੰ, ਆਪਣੇ ਨਿਆਣੇ ਨੂੰ ਕਿਵੇਂ ਮਨਾਉਣਾ, ਮਾਤਾ ਪਿਤਾ ਨੂੰ ਕੋਈ ਚੀਜ਼ ਲਿਆ ਕੇ ਦਿੰਦਾ ਹੁੰਦਾ, ਬੱਚਾ ਰੁੱਸ ਜੇ ਫੇਰ ਉਹਨੂੰ ਵੀ ਤਾਂ ਕੋਈ ਦੇ ਕੇ ਮਨਾਈਦਾ। ਸਾਰੀ ਦੁਨੀਆਂ ਨੂੰ ਮਨਾਉਣਾ ਜਾਣਦਾ, ਗੁਰੂ ਨੂੰ ਮਨਾਉਣਾ ਨਹੀਂ ਜਾਣਦਾ। ਗੁਰੂ ਕਿਵੇਂ ਮੰਨਦਾ, ਗੁਰੂ ਮੰਨਦਾ ਅਮਰ ਛਕਿਆ, ਗੁਰੂ ਕਕਾਰ ਦੇਖ ਕੇ ਖੁਸ਼ ਹੁੰਦਾ, ਸੋਹਣੀ ਦਸਤਾਰ ਦੇਖ ਕੇ ਖੁਸ਼ ਹੁੰਦਾ, ਤੇਰੇ ਦੋ ਟਾਈਮ ਦੇ ਕੰਘੇ ਨਾਲ ਖੁਸ਼ ਹੋ ਜਾਂਦਾ, ਕੰਘੇ ਜਿਹੜੇ ਕੇਸ ਨੇ ਉਹ ਇੱਕ ਥੈਲੀ 'ਚ ਪਾ ਲਿਆ ਕਰੋ। ਅੱਜ ਇੱਕ ਦਾ ਫੋਨ ਆਇਆ ਸਿੰਘ ਦਾ, ਕਹਿੰਦਾ ਕੇਸ ਜਿਹੜੇ ਵਾਹ ਕੇ ਫਿਰ ਟੁੱਟਦੇ ਨੇ ਅਸੀਂ ਥੱਲੇ ਸੁੱਟ ਦਿੰਦੇ ਹਾਂ, ਕੀ ਕਰਨਾ ਚਾਹੀਦਾ। ਮੈਂ ਕਿਹਾ ਨਿੱਕੀ ਨਿੱਕੀ ਗੱਲ ਵੀ ਦੱਸਣੀ ਪੈਂਦੀ ਨਿਆਣਿਆਂ ਨੂੰ, ਤੁਹਾਨੂੰ ਕੇਸ ਜਿਹੜੇ ਹੁੰਦੇ ਨੇ ਜਿੰਨੇ ਨਿਕਲੇ ਆਉਣ ਉਹਨਾਂ ਨੂੰ ਇਕੱਠੇ ਕਰੋ ਇੱਕ ਥੈਲੀ 'ਚ, ਫਿਰ ਸਮਾਂ ਮਿਲੇ ਸੰਸਕਾਰ ਕਰ ਦਿਓ, ਦੇਸੀ ਘਿਓ ਪਾ ਦਿਓ ਉੱਤੇ, ਭੋਰਾ ਚੰਗਾ ਹੁੰਦਾ। ਅੰਮ੍ਰਿਤਧਾਰੀ ਦੇ ਕੇਸ ਨੇ, ਵੈਸੇ ਵੀ ਕੇਸ ਚੰਗੇ ਨਹੀਂ ਹੁੰਦੇ ਵਾਲ, ਆ ਚਾਹੇ ਦੇਖੋ ਕਿੰਨੀਆਂ ਕਿੰਨੀਆਂ ਥਾਵਾਂ 'ਤੇ ਬਿਸਕੁਟਾਂ ਫੈਕਟਰੀਆਂ ਨੇ, ਖਾਣੇ ਦੀ ਕੋਈ ਚੀਜ਼ ਉੱਥੇ ਜਿਹੜੇ ਬਣਾਉਣ ਵਾਲੇ ਹੁੰਦੇ ਨੇ ਕੁੱਕ, ਉਹਨਾਂ ਦੇ ਸਿਰ ਢਕੇ ਹੁੰਦੇ ਨੇ, ਹੱਥਾਂ 'ਤੇ ਦਸਤਾਨੇ ਪਾਏ ਹੁੰਦੇ ਨੇ ਵੀ ਸਾਡਾ ਕੋਈ ਰੋਮ ਨਾ ਡਿੱਗਦੇ ਵਿੱਚ। ਆਪਾਂ ਵੀ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਹੈ, ਪੈਰਾਂ 'ਚ ਨਹੀਂ ਸੁੱਟਣੇ ਹੈ, ਬਾਅਦ ਵਿੱਚ ਸੰਸਕਾਰ ਕਰ ਦੇਣਾ, ਟੁੱਟਿਆ ਕੰਘਾ ਨਹੀਂ ਰੱਖਣਾ ਹੁੰਦਾ, ਕੰਘਾ ਹਮੇਸ਼ਾ ਸਾਫ਼ਤਾ ਰੱਖੋ, ਘਰ ਵਿੱਚ ਕੰਘੇ ਦਰਜਣ ਦੇ ਹਿਸਾਬ ਨਾਲ ਰੱਖੋ। ਇਸੇ ਪ੍ਰਕਾਰ ਗਾਤਰਾ ਮੈਲਾ ਨਾ ਹੋਵੇ, ਬਾਹਲਾ ਗਾਤਰਾ ਧੋਂਦੇ ਰਹੋ, ਬਦਲ ਦਿਓ ਗਾਤਰਾ। ਕਿਰਪਾਨ ਨੂੰ ਮਾਂਜ ਕੇ ਰੱਖੋ, ਸਾਫ਼ ਰੱਖੋ ਆਪਣੀ ਨੂੰ। ਸਾਰੀਆਂ ਚੀਜ਼ਾਂ ਨੋਟ ਕਰਕੇ ਰੱਖੋ ਵੀ ਕੀ ਕਰਨਾ। ਮਹਾਰਾਜ ਕਹਿੰਦੇ ਜਪ ਤਪ ਰੂਪੀ ਸ਼ਿੰਗਾਰ ਤਾਂ ਕਰ ਜਾਂ ਪਹਿਲਾਂ ਆਪਣੇ ਗੁਰੂ ਨੂੰ ਤਾਂ ਮਨਾ, ਪਹਿਲਾਂ ਆਪਣੇ ਕੰਤ ਪਰਮਾਤਮਾ ਤੋਂ ਮਨਾ ਲੈ, ਭਾਵੇਂ ਆਸਤਕ ਭਾਵਨਾ ਤਾਂ ਧਾਰ ਲੈ, ਉਹਨੂੰ ਤਾਂ ਖੁਸ਼ ਕਰ। ਹੁਣ ਜੇ ਤੇਰੀ ਅੰਤਕਰਨ ਸੇਜਾ ਉੱਤੇ ਪਤੀ ਪਰਮਾਤਮਾ ਆ ਕੇ ਸਾਖਿਆਤਕਾਰ ਨਾ ਹੋਵੇ, ਪ੍ਰਗਟ ਨਾ ਹੋਵੇ, ਤਾਂ ਸਾਧਨਾ ਰੂਪੀ ਸ਼ਿੰਗਾਰ ਕੀਤਾ ਹੋਇਆ ਐਵੇਂ ਬੇਅਰਥੀ ਚੱਲਿਆ ਜਾਣਾ ਤੇਰਾ। ਬੜੇ ਲੋਕ ਬੜਾ ਭੱਜ ਦੌੜ ਕਰਦੇ ਨੇ, ਬਹੁਤ ਦੇਖੀਦੇ ਨੇ ਵੀ ਉਹ ਆਮ ਬੰਦੇ ਨੂੰ ਤਾਂ ਕਹਿੰਦੇ ਤੂੰ ਸਿੱਖ ਹੀ ਨਹੀਂ, ਪਰ ਗੱਲ ਤਾਂ ਭਾਉਣ ਦੀ ਆ, ਕੀ ਪਤਾ ਉਹਨੂੰ ਕਿਹੜਾ ਭਾ ਜਾਂਦਾ। ਉਵੇਂ ਹੀ ਲੈ ਡੁੱਬੀ ਆਪਾਂ ਨੂੰ, ਵਿਖਿਆ ਲੈ ਡੁੱਬੀ ਪਰਿਵਾਰ। ਕਹਿੰਦੇ ਟੱਬਰਾਂ ਦੇ ਟੱਬਰ ਜ਼ਹਿਰ ਨਹੀਂ ਡੋਬਤੇ ਨੇ, ਹਉਮੈ ਨੇ ਮਾਇਆ ਨੇ। ਕਾਮਣ ਪਿਰ ਮਨ ਮੰਨਿਆ ਤੋ ਬਣਿਆ ਸੀ ਗਾਰ। ਜਦੋਂ ਜਗਿਆਸੂ ਰੂਪ ਕਾਮਣ ਇਸਤਰੀ ਦਾ ਪਿਰੀ ਉੱਤੇ ਮਨ ਮੰਨਿਆ ਗਿਆ, ਪਤੀ ਉੱਤੇ ਆਸਤਕ ਭਾਵਨਾ ਹੋ ਗਈ, ਤਾਂ ਇਹਦਾ ਜਪ ਤਪ ਰੂਪੀ ਸ਼ਿੰਗਾਰ ਬਣਿਆ ਸਫਲ ਹੈ। ਕੀ ਆ ਤੋ ਪ੍ਰਵਾਨ ਹੈ ਜਾਂ ਸਹੁ ਧਰੇ ਪਿਆਰ। ਜਾਂ ਪਤੀ ਪਰਮਾਤਮਾ ਇਸ ਨਾਲ ਪ੍ਰੇਮ ਧਾਰੇ ਤਾਂ ਇਹ ਕਾਮਣੀ ਦਾ ਜਪ ਤਪ ਰੂਪੀ ਸ਼ਿੰਗਾਰ ਕੀਤਾ ਹੋਇਆ ਫਿਰ ਪ੍ਰਵਾਨਨੀਕ ਹੈ। ਇਹ ਕਾਮਣੀ ਦਾ ਸਾਧਨਾ ਰੂਪੀ ਸ਼ਿੰਗਾਰ ਕੀਤਾ ਹੋਇਆ ਤਾਂ ਹੀ ਪ੍ਰਵਾਨ ਹੈ ਜੇ ਪਤੀ ਵਿੱਚ ਪ੍ਰੇਮ ਧਾਰਨਾ ਕਰੇ। ਪਰਮੇਸ਼ਰ ਦੇ ਵਿੱਚ ਪ੍ਰੇਮ ਜਿੱਥੇ ਹੁੰਦਾ ਉੱਥੇ ਕੀ ਹੁੰਦਾ? ਪ੍ਰੇਮ ਆਪਾਂ ਜਾਣਦੇ ਹਾਂ ਕਿ ਜਿੱਥੇ ਆਪਾਂ ਪ੍ਰੇਮ ਕਰਦੇ ਹਾਂ ਉੱਥੇ ਆਪਾਂ ਨੂੰ ਕੀ ਕਰਮ ਕਰਨਾ ਚਾਹੀਦਾ। ਕਹਿੰਦੇ ਗੁਰੂ ਨਾਲ ਵੀ ਪ੍ਰੇਮ ਕਰੋ। ਭਾਉ ਸਿੰਗਾਰ ਤੰਬੋਲ ਰਸ ਭੋਜਨ ਭਾਉ ਕਰੇ। ਪਰਮੇਸ਼ੁਰ ਦਾ ਡਰ ਧਾਰਨਾ ਹੈ, ਸ਼ਿੰਗਾਰ ਕਰੇ। ਰਸ ਹੁੰਦਾ ਪ੍ਰੇਮ ਰੂਪ ਤੰਬੋਲ ਹੁੰਦਾ ਪਾਨ ਖਾਵੇ, ਭਾਉ ਹੁੰਦਾ ਬ੍ਰਹਮ ਗਿਆਨ ਰੂਪੀ ਭੋਜਨ ਖਾਣਾ ਕਰੇ। ਤਨ ਮਨ ਸੌਂਪੇ ਕੰਤ ਕਉ ਤਉ ਨਾਨਕ ਭੋਗ ਕਰੇ। ਆਪਣਾ ਤਨ ਅਤੇ ਮਨ ਪਤੀ ਪਰਮਾਤਮਾ ਨੂੰ ਭੇਟਾ ਕਰ ਦੇਵੇ। ਤਨ ਹੁੰਦਾ ਹੈ ਤਾਂ ਕਕਾਰ ਪਾ ਲਓ, ਇਹ ਸਰੀਰ ਉਹਨਾਂ ਦਾ, ਇਹਨੂੰ ਮਾੜੇ ਪਾਸੇ ਲਾਉਣਾ। ਪਤੀ ਪਰਮਾਤਮਾ ਨੂੰ ਮਨ ਸੌਂਪੇ ਭੇਟਾ ਕਰੇ। ਮਹਾਰਾਜ ਕਥਨ ਕਰਦੇ ਨੇ ਇਹ ਇਸ ਕਰਕੇ ਜਗਿਆਸੂ ਰੂਪ ਇਸਤਰੀ ਅਭੇਦਤਾ ਦੇ ਆਨੰਦ ਨੂੰ ਭੋਗਣਾ ਕਰਦੀ। ਫਿਰ ਮਹੱਲਾ ਤੀਜਾ, ਕਾਜਲ ਫੂਲ ਤੰਬੋਲ ਰਸ ਲੇ ਤਨ ਕੀਆ ਸਿੰਗਾਰ। ਇਸ ਪ੍ਰਕਾਰ ਫਰਮਾਉਂਦੇ ਹਨ, ਸੇਜੈ ਕੰਤ ਨ ਆਇਓ ਏ ਵੈ ਭਇਆ ਵਿਕਾਰ। ਹੁਣ ਇਸਤਰੀ ਨੇ ਅੱਖਾਂ ਵਿੱਚ ਕਾਜਲ ਪਾਇਆ, ਗਲ ਵਿੱਚ ਫੁੱਲਾਂ ਦੀ ਮਾਲਾ ਪਾਈ, ਮੁੱਖ ਵਿੱਚ ਤੰਬੋਲ ਪਾਇਆ, ਪਾਨ ਖਾਧਾ ਹੈ। ਪੁਰਾਣੀਆਂ ਵੀ ਉਦਾਹਰਣਾਂ ਮਹਾਰਾਜ ਦੇਣ ਦੇ ਵਿੱਚ ਕਹਿੰਦੇ ਪਹਿਲਾਂ ਸੰਸਾਰੀ ਲੋਕ ਦੇਖੋ, ਰਸ ਹੁੰਦਾ ਪ੍ਰੇਮ ਦੀਆਂ ਗੱਲਾਂ ਕੀਤੀਆਂ ਇਤਿਹਾਦਕ ਚੀਜ਼ਾਂ ਲੈ ਕੇ ਇਸਤਰੀ ਨੇ ਆਪਣੇ ਤਨ ਉੱਤੇ ਸ਼ਿੰਗਾਰ ਕੀਤਾ, ਪਰ ਪਤੀ ਜਿਹੜਾ ਹੈ ਉਹਨੂੰ ਪਸੰਦ ਹੀ ਨਹੀਂ ਕਰਦਾ, ਤਾਂ ਉਹ ਕੀਤਾ ਹੋਇਆ ਸ਼ਿੰਗਾਰ ਐਵੇਂ ਵਿਕਾਰ ਰੂਪ ਹੀ ਹੋ ਗਿਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਗਿਆਸੂ ਰੂਪ ਇਸਤਰੀ ਨੇ ਸਮਾਧੀ ਲਗਾਉਣ ਰੂਪ ਕਜਲ ਪਾਇਆ। ਫੂਲ ਹੁੰਦਾ ਪ੍ਰਫੁੱਲਤ ਹੋ ਕੇ ਗੁਣਾਂ ਦੇ ਗਾਉਣ ਕਰਨ ਰੂਪ, ਫੁੱਲਾਂ ਦਾ ਹਾਰ ਪੈ ਰਿਹਾ। ਰਸ ਤੰਬੋਲ ਪ੍ਰੇਮ ਹੁੰਦਾ ਹੈ। ਬ੍ਰਹਮ ਗਿਆਨ ਰੂਪੀ ਪਾਨਾਂ ਦਾ ਬੀੜਾ ਲੈ ਕੇ ਇਸਤਰੀ ਨੇ ਸੋਹਣਾ ਸ਼ਿੰਗਾਰ ਕੀਤਾ, ਪਰ ਬੁੱਧੀ ਰੂਪ ਸੇਜਾ ਉੱਤੇ ਪਤੀ ਪਰਮਾਤਮਾ ਆ ਕੇ ਸਾਖਿਆਤਕਾਰ ਨਾ ਹੋਇਆ, ਤਾਂ ਇਹ ਸਾਧਨਾ ਰੂਪੀ ਸ਼ਿੰਗਾਰ ਕੀਤਾ ਹੋਇਆ ਐਵੇਂ ਵਿਕਾਰ ਰੂਪ ਹੀ ਹੋ ਗਿਆ। ਮਹੱਲਾ ਤੀਜਾ, ਧਨ ਤਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ। ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਮਹਾਰਾਜ ਫਰਮਾਉਂਦੇ ਇਹ ਇਸਤਰੀ ਅਤੇ ਪਤੀ ਨਹੀਂ ਕਹੇ ਜਾਂਦੇ ਸੰਸਾਰਕ ਤੌਰ 'ਤੇ ਵੀ, ਪਤੀ ਪਤਨੀ ਜੋ ਇਕੱਠੇ ਬਹਿ ਜਾਂਦੇ ਬਸ ਪਤੀ ਪਤਨੀ ਹੋ ਗਏ, ਕਹਿੰਦੇ ਨਹੀਂ ਹੋਏ। ਦੋਏ ਮੂਰਤੀ ਸ਼ਕਲਾਂ ਭਾਵੇਂ ਦੋ ਹੋਣ, ਪਰ ਅੰਦਰਲੀ ਜੋਤ ਇੱਕ ਹੋਣੀ ਚਾਹੀਦੀ ਹੈ, ਉਹ ਇਸਤਰੀ ਅਤੇ ਪਤੀ ਕਹੇ ਜਾਂਦੇ, ਜਿਨ੍ਹਾਂ ਦੇ ਮਤੇ ਅੰਦਰੋਂ ਮਿਲ ਜਾਣ, ਸਿਧਾਂਤ ਮਿਲ ਜਾਣ। ਇਸੇ ਤਰ੍ਹਾਂ ਇਹ ਧਨ ਪਿਰ ਚੇਲਾ ਗੁਰੂ ਨਹੀਂ ਕਹੇ ਜਾਂਦੇ ਜੋ ਇਕੱਠੇ ਹੋ ਕੇ ਬਹਿ ਗਏ। ਹੁਣ ਆਪਾਂ ਮਹਾਰਾਜ ਦੇ ਕੋਲ ਬਹਿ ਗਏ ਵੀ ਮੈਂ ਸਿੱਖ ਬਣ ਗਿਆ, ਮਹਾਰਾਜ ਦੇ ਕੋਲ ਬਹਿਣ ਨਾਲ ਸਿੱਖ ਨਹੀਂ ਬਣਦਾ ਕਹਿੰਦਾ। ਮਹਾਰਾਜ ਕਹਿੰਦੇ ਗੁਰੂ ਚੇਲੇ ਦੀਆਂ ਮੂਰਤੀਆਂ ਭਾਵੇਂ ਦੋ ਹੋਣ, ਪਰ ਦੋਹਾਂ ਦੀ ਜੋਤ ਇੱਕੋ ਹੋਣੀ ਚਾਹੀਦੀ। ਜੇ ਦਿਲ ਦਾ ਸਿਧਾਂਤ ਇੱਕੋ ਹੋਵੇ ਤਾਂ ਅਸਲ ਵਿੱਚ ਫਿਰ ਉਹ ਗੁਰੂ ਚੇਲਾ ਉਹ ਕਹੇ ਜਾਂਦੇ ਨੇ। ਇਸ ਕਰਕੇ ਅੱਗੇ ਚੱਲ ਕੇ ਵੀ ਇਹ ਬਾਣੀ ਆਵੇਗੀ, ਏਕ ਜੋਤ ਦੋਈ ਮੂਰਤੀ ਸ਼ਬਦ ਮਿਲਾਵਾ ਹੋਏ। ਇਹ ਮਿਲਾਵਾ ਸ਼ਬਦ ਨੇ ਕਰਨਾ, ਸ਼ਬਦ ਆਪਣੀ ਏਕਤਾ ਕਰਾਉਂਦਾ ਜੀਵ ਈਸ਼ ਦੀ। ਧਨ ਅਤੇ ਪਿਰ, ਪਿਰ ਹੁੰਦਾ ਪਤੀ, ਧਨ ਹੁੰਦੀ ਹੈ ਇਸਤਰੀ। ਇਸੇ ਤਰ੍ਹਾਂ ਹੀ ਇੱਥੇ ਕਹਾਉਣਾ ਜੀਵ ਰੂਪੀ ਧਨ ਅਤੇ ਪਿਰ ਪਤੀ ਈਸ਼ਵਰ। ਜੀਵ ਅਤੇ ਈਸ਼ਵਰ ਇਹ ਨਹੀਂ ਕਹੇ ਜਾਂਦੇ ਜੋ ਇਕੱਠੇ ਹੋ ਕੇ ਬਹਿ ਜਾਂਦੇ ਨੇ, ਮੂਰਤੀਆਂ ਭਾਵੇਂ ਦੋ ਹੋਣ, ਜੀਵ ਅਤੇ ਈਸ਼ਵਰ ਦੀ, ਪਰ ਜੋਤ ਇੱਕ ਹੋਣੀ ਚਾਹੀਦੀ। ਸੱਤ ਚੇਤਨ ਆਨੰਦ ਸਰੂਪ ਉਹ ਜੀਵ ਈਸ਼ਵਰ ਦੋਵੇਂ ਅਭੇਦ ਰੂਪ ਕਹੇ ਜਾਂਦੇ ਨੇ। ਪੌੜੀ ਭੈ ਬਿਨ ਭਗਤ ਨਾ ਹੋਵੇ, ਨਾਮ ਨਾ ਲੱਗੈ ਪਿਆਰ। ਪਰਮੇਸ਼ੁਰ ਦੇ ਡਰ ਧਾਰੇ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਅਤੇ ਭਗਤੀ ਤੋਂ ਬਿਨਾਂ ਨਾਮ ਹੁੰਦਾ ਨਾਮੀ, ਨਾਮੀ ਪਰਮਾਤਮਾ ਵਿੱਚ ਪਿਆਰ ਨਹੀਂ ਲੱਗਦਾ, ਨਾਮ ਜਪਣ ਵਿੱਚ ਪਿਆਰ ਨਹੀਂ ਲੱਗਦਾ। ਮਹਾਰਾਜ, ਇਹ ਡਰ ਫਿਰ ਸਾਡੇ ਮਨਾਂ 'ਚ ਕਿਵੇਂ ਪੈਦਾ ਹੋਵੇ? ਸਾਨੂੰ ਇਹ ਵੀ ਤਾਂ ਪਤਾ ਲੱਗੇ ਡਰ ਕਿਵੇਂ ਮੰਨਣਾ ਉਹਦਾ। ਮਹਾਰਾਜ ਕਹਿੰਦੇ ਉਹਦੇ ਲਈ ਸਤਿਗੁਰੂ ਦੀ ਲੋੜ ਹੈ। ਸਤਿਗੁਰੂ ਮਿਲਿਆ ਭਉ ਉਪਜੈ ਭੈ ਪਾਏ ਰੰਗ ਸਵਾਰ। ਸਤਿਗੁਰਾਂ ਨਾਲ ਮਿਲਣ ਕਰਕੇ ਪਰਮੇਸ਼ੁਰ ਦਾ ਡਰ ਪੈਦਾ ਹੁੰਦਾ, ਡਰ ਹੀ ਪ੍ਰੇਮ ਦੇ ਰੰਗ ਨੂੰ ਸਵਾਰ ਦਿੰਦਾ। ਭੈ ਹੁੰਦਾ ਡਰ ਧਾਰ ਕੇ, ਪਾਏ ਹੁੰਦਾ ਪ੍ਰੇਮ ਨਾਲ ਅੰਤਹਿ ਕਰਨ ਨੂੰ ਅੰਦਰੋਂ ਸਵਾਰੇ, ਤਾਂ ਰੰਗ ਭਾਵ ਆਨੰਦ ਆਉਂਦਾ। ਤਨ ਮਨ ਰੱਤਾ ਰੰਗ ਸਿਉਂ ਹਉਮੈ ਤ੍ਰਿਸ਼ਨਾ ਮਾਰ। ਜਿਹਦਾ ਤਨ ਮਨ ਰੰਗ ਹੁੰਦਾ ਪ੍ਰੇਮ ਨਾਲ ਰੱਤਿਆ ਹੋਇਆ, ਉਹਨੇ ਹਉਮੈ ਅਤੇ ਤ੍ਰਿਸ਼ਨਾ ਨੂੰ ਮਾਰ ਲਿਆ। ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ। ਜਿਸ ਵੇਲੇ ਮਨ ਅਤੇ ਤਨ ਅਤਿਅੰਤ ਕਰਕੇ ਨਿਰਮਲ ਹੋ ਗਿਆ, ਉਸ ਵੇਲੇ ਸੋਹਣਾ ਜੋ ਕ੍ਰਿਸ਼ਨ ਮੁਰਾਰੀ ਪਰਮਾਤਮਾ ਮਿਲ ਪਿਆ। ਜਦੋਂ ਕਿਸੇ ਨੂੰ ਉਪਦੇਸ਼ ਕਰਦੇ ਸਤਿਗੁਰੂ ਮਹਾਰਾਜ ਜੀ, ਫਿਰ ਇਸ ਤਰ੍ਹਾਂ ਜਿਵੇਂ ਜਿਵੇਂ ਕੋਈ ਆ ਗਿਆ ਉਹਦੇ ਢੰਗ ਨਾਲ ਉਹਨੂੰ ਸਮਝਾਉਣਾ ਪੈਂਦਾ, ਜਿਵੇਂ ਕਿਸੇ ਦੀ ਕਿਤੇ ਸ਼ਰਧਾ ਬਣੀ ਹੁੰਦੀ। ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ, ਭਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ। ਭਉ ਹੁੰਦਾ ਡਰ ਅਤੇ ਭਾਉ ਹੁੰਦਾ ਪ੍ਰੇਮ। ਸਭ ਉਸ ਪਰਮੇਸ਼ੁਰ ਦਾ ਧਾਰੇ, ਭਾਵ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਵਿੱਚ ਵਰਤ ਰਿਹਾ, ਤਾਂ ਉਹ ਪਰਮੇਸ਼ੁਰ ਦਾ ਡਰ ਮਨ ਦੇ ਅੰਦਰ ਪ੍ਰੇਮ ਇਹ ਧਾਰਨਾ ਕਰੇ ਬੰਦਾ। ਸਲੋਕ ਮਹੱਲਾ ਪਹਿਲਾ। ਵਾਹੋ ਕਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ। ਸੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ, ਹੇ ਭਾਈ ਤੂੰ ਇਸ ਤਰ੍ਹਾਂ ਨਿਸ਼ਚੈ ਕਰ, ਜਿਸ ਪਰਮੇਸ਼ੁਰ ਨੇ ਪੰਜਾਂ ਤੱਤਾਂ ਨੂੰ ਰਚ ਹੁੰਦਾ ਬਣਾ ਕੇ, ਹਮ ਹਮ ਤੋਂ ਭਾਵੰਦ ਆਪਾਂ ਸਾਰੇ ਤਮਾਮ ਸਾਰੇ ਜੀਵ ਰਚਨਾ ਕੀਤੇ, ਉਹ ਖਸਮ ਪਰਮਾਤਮਾ ਵਾਹ ਵਾਹ ਤਨ ਹੈ, ਤਨ ਹੈ ਪਰਮਾਤਮਾ। ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ। ਸਾਗਰ ਅਤੇ ਸਮੁੰਦ ਦੋ ਸ਼ਬਦ ਲਿਖੇ ਹੋਣ ਕਰਕੇ ਬਾਕੀ ਦੇ ਹੁਣ ਗਾਹਾਂ ਸਾਰੇ ਹੀ ਲੈ ਲੈਣੇ। ਸਮੁੰਦਰ ਸਾਰੇ ਸੱਤ ਸਮੁੰਦਰ ਰਚੇ ਨੇ ਪਰਮੇਸ਼ੁਰ ਨੇ। ਸਾਗਰ ਹੁੰਦਾ ਸੋ ਸਗਰ ਰਾਜਾ ਅਤੇ ਪੁੱਤਰ ਦੀ ਖੱਡੀ ਅਤੇ ਸਮੁੰਦਰ ਅਤੇ ਉਹਦੀਆਂ ਲਹਿਰਾਂ। ਸਰ ਹੁੰਦਾ ਮਾਨ ਸਰੋਵਰ। ਵੇਲ ਹੁੰਦਾ ਦਰਿਆਵਾਂ ਦੇ ਵੇਲੇ ਕਿਨਾਰੇ। ਸੋ ਸਮੇਂ ਬਾਰਾਂ ਮਹੀਨਿਆਂ ਦੇ ਵਰਸ ਵਰੇ। ਵਰਾਹ ਹੁੰਦਾ ਪਰਬਤ। ਕੁੰਭ ਜੋ ਹਰ ਬਾਰਾਂ ਸਾਲਾਂ ਪਿੱਛੋਂ ਆਉਂਦਾ ਹੈ। ਇਸ ਪ੍ਰਕਾਰ ਜਿਵੇਂ ਮਹਾਰਾਜ ਬਖਸ਼ਿਸ਼ ਕਰਦੇ ਨੇ ਸਮੇਂ ਅਨੁਸਾਰ ਇਹ ਸਾਰੀਆਂ ਚੀਜ਼ਾਂ ਆਈ ਜਾਂਦੀਆਂ। ਵਰਾਹ ਹੁੰਦਾ ਵਰਾਹ ਅਵਤਾਰ ਦੀ ਧਾਰਨਾ ਕੀਤਾ। ਆਪ ਖੜੋ ਵਹਿ ਆਪ ਕਰ ਆਪੀਣੈ ਆਪਾਹੋ। ਜਗਤ ਨੂੰ ਆਪ ਹੀ ਪੈਦਾ ਕਰਦਾ ਹੈ, ਆਪ ਹੀ ਇਹਦੇ ਵਿੱਚ ਖੜੋ ਵਹਿ ਸਥਿਤ ਹੋ ਰਿਹਾ, ਵਿੱਚ ਹੀ ਬੈਠਾ, ਅਤੇ ਆਪ ਹੀ ਇਸ ਤੋਂ ਆਪ ਆਹੋ ਨਿਰਲੇਪ ਹੁੰਦਾ, ਅਸੰਗ ਰਹਿੰਦਾ, ਨਾਲੇ ਆਪਣੇ ਵਿੱਚ ਬੈਠਾ ਨਾਲੇ ਅਸੰਗ ਹੈ। ਗੁਰਮੁਖ ਸੇਵਾ ਥਾਂਏ ਪਵੈ ਓਨ ਮਨ ਤੱਤ ਕਮਾਹੋ। ਉਹਨਾਂ ਗੁਰਮੁਖਾਂ ਦੀ ਸੇਵਾ ਕੀਤੀ ਹੋਈ ਥਾਂਏ ਪੈਂਦੀ ਹੈ, ਪ੍ਰਵਾਨ ਹੁੰਦੀ, ਕਬੂਲ ਹੁੰਦੀ ਹੈ। ਜਿਨ੍ਹਾਂ ਨੇ ਓਨ ਮਨ ਹੁੰਦਾ ਤੁਰਿਆ ਪਦ ਰੂਪੀ ਤੱਤ ਸਿਧਾਂਤ ਨੂੰ ਕਮਾਇਆ ਹੈ। ਮਸਕਤ ਲਹ ਮਜੂਰੀਆ ਮੰਗ ਮੰਗ ਖਸਮ ਦਰਾਹੋ। ਮਸਕਤ ਪਾਠ ਨਹੀਂ ਕਰਨਾ, ਮਸਕਤ ਕਰਨਾ ਹੈ। ਇਹ ਭਾਈ ਜਪ ਤਪ ਰੂਪ ਮਸਕਤ ਹੁੰਦੀ ਮਿਹਨਤ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ। ਇਸ ਕਰਕੇ ਤਾਂ ਤੇ ਉਹ ਕਈ ਉੱਥੇ ਪਾਠ ਮਸਕਤ ਕਰੀ ਜਾਂਦੇ ਹੁੰਦੇ, ਮਸਕਤ ਮਸਕਤ ਮਿਹਨਤ ਨੂੰ ਕਰਕੇ। ਖਸਮ ਦਰਾਹੋ, ਦਰਾਹੋ ਨਾ ਦਰ, ਪਰਮੇਸ਼ੁਰ ਦੇ ਦਰਵਾਜ਼ੇ ਤੋਂ ਮੰਗ ਮੰਗ ਕੇ ਮਜ਼ਦੂਰੀਆਂ ਲੈਣਾ ਕਰੋ, ਕਿਉਂਕਿ ਉਹ ਪਰਮੇਸ਼ੁਰ ਕਿਸੇ ਦੀ ਕੀਤੀ ਹੋਈ ਕਮਾਈ ਨੂੰ ਇੱਕ ਤੇਲ ਮਾਤਰ ਵੀ ਨਿਸਫਲ ਨਹੀਂ ਗਵਾਉਂਦਾ ਹੈ। ਨਾਨਕ ਪੁਰ ਦਰ ਵੇ ਪਰਵਾਹ, ਤੋ ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਜੀ, ਬੇਪਰਵਾਹ ਪ੍ਰਭੂ ਦਾ ਦਰਵਾਜ਼ਾ ਸਭ ਪਦਾਰਥਾਂ ਕਰਕੇ ਪੂਰਨ ਹੈ। ਜੋ ਸੱਚਾ ਵਾਹਿਗੁਰੂ ਬੇਪਰਵਾਹ, ਉਹਦੇ ਦਰਵਾਜ਼ੇ ਤੋਂ ਕੋਈ ਵੀ ਊਣਾ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ ਮੁੜ ਕੇ, ਸਭ ਕੁਛ ਬਖਸ਼ਿਸ਼ ਕਰਦਾ ਹੈ ਜੇ ਕੋਈ ਉਹਦੇ ਦਰ 'ਤੇ ਸ਼ਰਧਾ ਨਾਲ ਆ ਜਾਵੇ। ਮਹੱਲਾ ਪਹਿਲਾ। ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ। ਜਿਨ੍ਹਾਂ ਗਹਿਣਿਆਂ ਦੇ ਨਾਲ ਉੱਜਲ ਚਿੱਟੇ ਮੋਤੀ ਤੇ ਸੋਹਣੇ ਰਤਨ ਜੜਤਕਾਰੀ ਕੀਤੇ ਹੁੰਦੇ ਨੇ, ਉੱਤੇ ਜੜੇ ਹੁੰਦੇ ਨੇ, ਮਹਾਰਾਜ ਕਥਨ ਕਰਦੇ ਇਸ ਤਰ੍ਹਾਂ ਦਾ ਜਰ ਹੁੰਦਾ ਧਨ ਪੈਸਾ, ਉਹਨਾਂ ਦਾ ਵੈਰੀ ਹੈ ਜਿਹੜੇ ਬੁੱਢੇ ਹੁੰਦੇ ਭਾਵ ਹੰਕਾਰੀ ਹੋ ਕੇ ਮਰਦੇ ਨੇ। ਜਿਹੜੇ ਮਨੁੱਖ ਸਰੀਰ ਦੇ ਨਾਲ ਉੱਜਲ ਮੋਤੀ ਭਾਵ ਚਿੱਟੇ ਦੰਦ ਅਤੇ ਰਤਨ ਹੁੰਦੇ ਨੇ, ਅੱਖਾਂ ਨੇਤਰ ਸੋਹਣੇ ਜੜੇ ਹੋਏ ਸੋਭਨੀਕ ਹੋ ਰਹੇ ਨੇ ਜਿਹੜੇ ਸਰੀਰ ਦੇ, ਮਹਾਰਾਜ ਕਥਨ ਕਰਦੇ ਆ ਉਹਨਾਂ ਨੇਤਰ ਦੇ ਵਿੱਚ ਇੰਦਰੀਆਂ ਦਾ ਵੈਰੀ ਜਿਹੜਾ ਜਾਰ ਹੈ ਨਾ ਉਹ ਵਢੇਪਾ। ਜਿਹੜੇ ਬੁੱਢੇ ਹੋ ਕੇ ਮਰਦੇ ਹਨ ਉਹਨਾਂ ਦੇ ਸਭ ਇੰਦਰੀਏ ਕਮਜ਼ੋਰ ਹੋ ਜਾਂਦੇ ਨੇ, ਕਿਉਂਕਿ ਜਿਸ ਵੇਲੇ ਬਜ਼ੁਰਗ ਹੋ ਜਾਂਦਾ ਤਾਂ ਸਭ ਇੰਦਰੀਏ ਮਰ ਜਾਂਦੇ, ਦੰਦ ਝੜ ਜਾਂਦੇ ਅਤੇ ਅੱਖਾਂ ਵਿੱਚੋਂ ਦਿਸਣੋਂ ਘੱਟ ਜਾਂਦਾ। ਪੌੜੀ ਹਰ ਸਾਲ ਆਹੀ ਸਦਾ ਸਦਾ ਤਨ ਮਨ ਸੌਂਪ ਸਰੀਰ। ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਪਾਵਨ ਉਪਦੇਸ਼, ਆਈ ਸਦਾ ਸਦਾ ਹਰੀ ਨੂੰ ਸਲਾਉਣਾ ਕਰ। ਮਨ ਹੁੰਦਾ ਸੂਖਮ ਸਰੀਰ, ਤਨ ਹੁੰਦਾ ਨਾਲੇ, ਉਹ ਸੂਖਮ ਸਰੀਰ ਨਾਲ ਅਸਥੂਲ ਸਰੀਰ ਨੂੰ ਗੁਰਾਂ ਅੱਗੇ ਸੌਂਪ ਅਰਪਣਾ ਕਰ। ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ। ਗੁਰ ਸ਼ਬਦੀਆਂ ਨੇ ਸੱਚ ਨੂੰ ਪਾਇਆ, ਜੋ ਸੱਚਾ ਗਹਿਰ ਹੁੰਦਾ ਡੂੰਘਾ ਅਤੇ ਗੰਭੀਰ ਹੁੰਦਾ ਨਿਰਮਲ, ਨਿਰਹੱਲ ਹੁੰਦਾ ਗੰਭੀਰ। ਇਸ ਤਰ੍ਹਾਂ ਜੋ ਨਿਰਹੱਲ ਹੁੰਦਾ ਪਹਾੜ ਵਾਂਗੂ, ਪਹਾੜ ਗੰਭੀਰ ਖੜਾ, ਜਿੰਨੀ ਮਰਜ਼ੀ ਹਨੇਰੀ ਚੱਲੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ। ਹੀਰਿਆਂ ਵਿੱਚੋਂ ਸ਼ੁੱਧ ਹੀਰਾ ਜੋ ਹਰੀ ਹੈ ਉਹ ਗੁਰਮੁਖਾਂ ਦੇ ਮਨ ਤਨ ਅਤੇ ਹਿਰਦੇ 'ਚ ਰਵ ਰਿਹਾ, ਪਰਿਪੂਰਨ ਹੋ ਰਿਹਾ। ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ। ਇਸ ਲਈ ਉਹਨਾਂ ਨੇ ਜਨਮ ਮਰਨ ਦਾ ਦੁੱਖ ਚਲਿਆ ਗਿਆ, ਫਿਰ ਉਹ 84 ਲੱਖ ਜੂਨੀਆਂ ਦੇ ਫੀਰ ਹੁੰਦਾ ਫੇਰੇ ਵਿੱਚ ਨਹੀਂ ਪੈਂਦਾ। ਫੀਰ ਹੁੰਦਾ ਫੀਲ ਭਾਵ ਹਾਥੀ ਆਦਿਕ ਦੁਨੀਆਂ 'ਚ ਨਹੀਂ ਪੈਂਦਾ। ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ। ਮਹਾਰਾਜ ਕਥਨ ਕਰਦੇ ਭਾਈ ਤੂੰ ਉਹਦੇ ਨਾਮ ਨੂੰ ਸਲਾਉਣਾ ਕਰ ਜੋ ਹਰੀ ਸ਼ੁਭ ਗੁਣਾਂ ਦਾ ਗਹੀਰ ਤੋਂ ਭਾਵ ਸਮੁੰਦਰ ਹੈ।